ਜੇ ਤੂੰ ਜੀਵਨ ਸਫਲ ਬਣਾਉਣਾ ਸਤਸੰਗਤ ਵਿੱਚ ਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਸੇਵਾ ਕਰ ਲੈ ਮਨ ਚਿੱਤ ਲਾ ਕੇ ਰੱਬ ਦਾ ਨਾਮ ਤੇ ਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਰੱਬ ਦਾ ਨਾਮ ਤੇ ਆ ਬੰਦਿਆ। ਸੰਗਤ ਦੇ ਵਿੱਚ ਆ ਕੇ ਜਿਹੜਾ ਰੱਬ ਦਾ ਨਾਮ ਧਿਆਵੇ,
ਉਸ ਦੀਆਂ ਪੂਰੀਆਂ ਹੋਣ ਮਰਾਦਾਂ, ਮੂੰਹ ਮੰਗਿਆ ਫਲ ਪਾਵੇ।
ਸੰਗਤ ਦੇ ਵਿੱਚ ਆ ਕੇ ਜਿਹੜਾ, ਸੰਗਤ ਦੇ ਵਿੱਚ ਆ ਕੇ ਜਿਹੜਾ ਰੱਬ ਦਾ ਨਾਮ ਧਿਆਵੇ,
ਉਸ ਦੀਆਂ ਪੂਰੀਆਂ ਹੋਣ ਮਰਾਦਾਂ, ਮੂੰਹ ਮੰਗਿਆ ਫਲ ਪਾਵੇ।
ਓ ਗਾਫਲ ਤੂੰ ਲਾਹਾ ਖੱਟ ਲੈ ਮਨ ਗੁਰ ਚਰਨੀ ਲਾ ਬੰਦਿਆ, ਮਨ ਗੁਰ ਚਰਨੀ ਲਾ ਬੰਦਿਆ, ਸੇਵਾ ਕਰ ਲੈ ਮਨ ਚਿੱਤ ਲਾ ਕੇ ਰੱਬ ਦਾ ਨਾਮ ਤੇ ਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਰੱਬ ਦਾ ਨਾਮ ਤੇ ਆ ਬੰਦਿਆ। ਸੰਗਤ ਵਿੱਚ ਆ ਸੇਵਾ ਕੀਤੀ ਤਨ ਨੂੰ ਸਫਲਾ ਕਰਦੀ,
ਸੰਗਤ ਵਿੱਚ ਪੈ ਨਾਮ ਜਪੇ ਜੇ ਮਰ ਚੋ ਮੈਂ ਮਰਦੀ,
ਸੰਗਤ ਵਿੱਚ ਆ ਸੇਵਾ ਕੀਤੀ ਤਨ ਨੂੰ ਸਫਲਾ ਕਰਦੀ,
ਸੰਗਤ ਵਿੱਚ ਪੈ ਨਾਮ ਜਪੇ ਜੇ ਮਰ ਚੋ ਮੈਂ ਮਰਦੀ,
ਸੰਗਤ ਦੇ ਵਿੱਚ ਰੱਬ ਹੈ ਵਸਦਾ, ਸੰਗਤ ਦੇ ਵਿੱਚ ਰੱਬ ਹੈ ਵਸਦਾ, ਇਸ ਚੋ ਰੱਬ ਨੂੰ ਪਾ ਬੰਦਿਆ, ਇਸ ਚੋ ਰੱਬ ਨੂੰ ਪਾ ਬੰਦਿਆ, ਸੇਵਾ ਕਰ ਲੈ ਮਨ ਚਿੱਤ ਲਾ ਕੇ ਰੱਬ ਦਾ ਨਾਮ ਤੇ ਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਰੱਬ ਦਾ ਨਾਮ ਤੇ ਆ ਬੰਦਿਆ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਨੂੰ ਸਮਝਾਉਂਦੇ,
ਚੰਗੇ ਪਾਗਾਂ ਵਾਲੇ ਬੰਦੇ ਗੁਰੂ ਸੰਗਤ ਵਿੱਚ ਆਉਂਦੇ,
ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਨੂੰ ਸਮਝਾਉਂਦੇ,
ਚੰਗੇ ਪਾਗਾਂ ਵਾਲੇ ਬੰਦੇ ਗੁਰੂ ਸੰਗਤ ਵਿੱਚ ਆਉਂਦੇ,
ਸੰਗਤ ਮੈਲ ਮਨਾਂਦੀ ਧੋਵੇ ਦਿੰਦੀ ਸਾਫ ਬਣਾ ਬੰਦਿਆ, ਦਿੰਦੀ ਸਾਫ ਬਣਾ ਬੰਦਿਆ, ਸੇਵਾ ਕਰ ਲੈ ਮਨ ਚਿੱਤ ਲਾ ਕੇ ਰੱਬ ਦਾ ਨਾਮ ਤੇ ਆ ਬੰਦਿਆ, सत संगत विच आ बंदिया रब दा नाम धिया बंदिया मन चाहुंदा बुरियाई करनी शब्द गुरु दा मोड़े
प्यारियां दी संगत मन नाल प्रभु दे जोड़े
मन चाहुंदा बुरियाई करनी शब्द गुरु दा मोड़े करे पमती जो गुर संगत करे पमती जो गुर संगत उस दा होए भला बंदिया उस दा होए भला बंदिया सेवा कर ले मन चित ला के रब दे नाम ते आ बंदिया सत संगत विच आ बंदिया रब दा नाम धिया बंदिया रब दा नाम धिया बंदिया
श्री गुरु ग्रंथ साहिब महाराज जी के पावन पवित्र दरबार में संगत रूप में जुड़ बैठे गुरु सुरूप गुरु खालसा जी सभा मिले रोजाना की तरह शाम के दीवान विच कुछ समय लिए आप संगतां दे रूबरू खलो के गुरमत के विचार की सांझ आरंभ की जाए तो आप जी की सेवा में सतगुरु गुरु गोबिंद सिंह महाराज जी के महान इतिहास का उपन्ना कहना आरंभ किया जाए जो आप कल पढ़ना आरंभ किया इस तो पहला कि मैं आप संगतां दा ध्यान इतिहास से उस पन्ने ते केंद्रित करा जिथे आप कल पढ़ रहे थे गुरमत के स्थान की गल करके आप जी फिर आप जी फतेह याद करा गुरमत में परमात्मा की प्राप्ति के दो माध्यम ने दो तरीके परमात्मा की प्राप्ति का साधन अते स्वभाव दसिया गया एक है सेवा ते एक है सिमरन सेवा करिया भी परमात्मा की प्राप्ति होंगी ते सिमरन कीतिया भी परमात्मा की प्राप्ति होंगी हुण सेवा करने वाले थले लंगर हाल में सेवा कर रहे हैं कोई जूठे बर्तन साफ कर रहे है कोई जल वरता रहे है कोई प्रसादे पका रहे है कोई प्रसादे वरता रहे है कोई बाहर बर्फ हटा रहे है ये सेवावां ने भावना करके सेवादार ने जो सेवा निभा रहे हैं तो जिन्हें असी पातशाह के पावन चरणों में बैठे हाँ साढ़े हिस्से है सिमरन कि असी सिमरन करिए आओ फिर सब तो पहला सिमरन नाल ही अपने इन्हों साहां दा लाह प्राप्त करिए मैं आप जी फतेह अर्ज कर लगा ये दो बारी वाहगुरु शब्द है वाहगुरु कहना ही सिमरन करना है वाहगुरु कहना ही बंदगी करना है सारी संगत आओ नाल मिल के आप वाहगुरु शब्द कह के मन एकागर करके बंदगी करके अपने इन्हों साहां आते समय नूं सफला कर लईए सारी संगत फतेह प्रवान करो आखो जी वाहिगुरु जी का खालसा वाहिगुरु जी की फतेह जिहड़ियां संगतां रोजाना हाजरी भरदियां ने उन्हां नूं पता कि कल आपां श्री गुरु गोबिंद सिंह महाराज दे जीवन की दूजी जंग जिन्हों नदाउण की जंग कहा जाता है उहदे उत्ते विचार चर्चा करनी आरंभ कीती सी कि लड़ाई के की कारण ने ते गुरु गोबिंद सिंह महाराज नूं इस लड़ाई में क्यों जाना पिया इतिहास है जिहड़ा अजीब तत्थ पेश करदा है असल में बादशाह औरंगजेब जदों दक्षण दीआं रियासतां दी बगावत नूं दबा दिंदे ते उहदा ध्यान बाईधार दे पहाड़ी राजे वल आउंदा है बाईधार दे पहाड़ी राजे हर साल उहनूं नजराना देंदे ने टैक्स देंदे ने राज करन दा अधिकार बाईधार दे पहाड़ी राजिआं नूं आप मिलिआ होइआ पिता पुरखी राज है लेकिन हर साल उह औरंगजेब नूं टैक्स देंदे ने नजराना देंदे ने उहदी बदौलत उहनां नूं राज करन दा मौका मिलदा है ते पहाड़ी राजिआं ने नजराना ना दित्ता टैक्स ना दित्ता ते औरंगजेब ने अपने इक जरनैल मियाँ खां नूं भेजिआ जाओ मियाँ खां पहाड़ी राजा कोलों टैक्स वसूल के लैके आओ तो औरंगजेब ने टैक्स इन्ना लाया होया भी पहाड़ी राजे आर्थिक तौर पर कमजोर हो जाण मैं कल भी यह वचन किया आर्थिक तौर पर कमजोर हो जाण तो जदों बंदा आर्थिक तौर पर गरीब हो जाए ना कमजोर हो जाए फिर उन्हूं अपना गुलाम बनाउणा बहुत सौखा हुंदा इत्थों तक कि उहदा धर्म भी बदलाउणा बहुत सौखा हो जाता जदों बंदा गरीब हो जाए मैं कल प्रमाण अपना साझा किया जी जे पंजाब अज गरीबी की दलदल में खुब गया और एक बेसिकली कारण है जे पंजाब अज नशे फैल गए तो बेसिकली कारण है क्योंकि जोड़े तकड़े लोग होंगे ने जिन्होंने किसी कौम को खत्म करना होंगे वह फिर उन्होंने कौमों ਇੰਨੀ ਗਰੀਬੀ ਲਿਆ ਦਿੰਦੇ ਨੇ, ਇਸ ਤਰੀਕੇ ਨਾਲ ਉਹਨਾਂ ਨੂੰ ਗਰੀਬ ਬਣਾਉਂਦੇ ਨੇ ਕਿ ਗਰੀਬ ਬੰਦਾ ਆਪਣਾ ਧਰਮ ਤਬਦੀਲ ਕਰਨ ਵਾਸਤੇ ਸਹਿਮਤੀ ਪ੍ਰਗਟਾ ਦਿੰਦੇ। ਦੋ ਬੰਦਿਆਂ ਦਾ ਕੋਈ ਧਰਮ ਨਹੀਂ ਹੁੰਦਾ, ਇੱਕ ਨਸ਼ਈ ਬੰਦੇ ਦਾ, ਇੱਕ ਕਰਜ਼ਾਈ ਬੰਦੇ ਦਾ। ਅਤੇ ਔਰੰਗਜ਼ੇਬ ਨੇ ਇੰਨਾ ਟੈਕਸ ਪਹਾੜੀ ਰਾਜਿਆਂ ਉੱਤੇ ਲਾਇਆ ਵੀ ਹੌਲੀ ਹੌਲੀ ਇੰਨੇ ਕਮਜ਼ੋਰ ਹੋ ਜਾਣ ਅਤੇ ਮੇਰੀ ਗੁਲਾਮੀ ਪ੍ਰਵਾਨ ਕਰਨਾ। ਮੀਆਂ ਖਾਂ ਨੂੰ ਘੱਲਿਆ, ਮੀਆਂ ਖਾਂ ਲਾਹੌਰ ਪਹੁੰਚਿਆ, ਇਹਨੇ ਲਾਹੌਰ ਦੇ ਸੂਬੇਦਾਰ ਦਿਲਾਵਰ ਖਾਂ ਨੂੰ ਆਖਿਆ ਜਾਓ ਪਹਾੜੀ ਰਾਜਾ ਕੋਲੋਂ ਟੈਕਸ ਲੈ ਕੇ ਆਓ। ਦਿਲਾਵਰ ਖਾਂ ਜਾਣਾ ਨਹੀਂ ਚਾਹੁੰਦਾ ਅਤੇ ਮੀਆਂ ਖਾਂ ਆਪ ਜੰਮੂ ਕਸ਼ਮੀਰ ਦੀ ਸੈਰ ਕਰਨੀ ਚਾਹੁੰਦੇ ਅਤੇ ਮੀਆਂ ਖਾਂ ਨੇ ਆਪਣੇ ਭਤੀਜੇ ਆਲਫ ਖਾਂ ਨੂੰ ਭੇਜ ਦਿੱਤਾ ਜਾਓ ਤੁਸੀਂ ਟੈਕਸ ਲੈ ਕੇ ਆਓ। ਹੁਣ ਆਲਫ ਖਾਂ ਆਪਣੀਆਂ ਫੌਜਾਂ ਲੈ ਕੇ ਜਦੋਂ 22 ਧਾਰ ਦੇ ਪਹਾੜੀ ਰਾਜਾ ਉੱਤੇ ਹਮਲਾ ਕਰਦਾ, ਸਭ ਤੋਂ ਅੱਗੇ ਦੋ ਰਿਆਸਤਾਂ ਪੈਂਦੀਆਂ ਨੇ ਅਤੇ ਇੱਕ ਰਾਜੇ ਦਾ ਨਾਂ ਹੈ ਕਿਰਪਾਲ ਚੰਦ ਕਟੋਜੀਆ ਅਤੇ ਦੂਜੇ ਰਾਜੇ ਦਾ ਨਾਂ ਹੈ ਦਿਆਲ ਚੰਦ ਭਿੰਡਰਵਾਲੀਆ। ਬਾਕੀ ਪਹਾੜੀ ਰਾਜੇ ਇੱਕ ਪਾਸੇ ਨੇ ਅਤੇ ਦੋਨੋਂ ਰਾਜੇ ਆਮ ਤੌਰ 'ਤੇ ਇਤਿਹਾਸ ਇਹ ਗੱਲ ਲਈ ਗਵਾਹੀ ਭਰਦਾ ਕਿ ਦੋਨੋਂ ਇੱਕ ਪਾਸੇ ਰਹਿੰਦੇ ਨੇ। ਅਸਲ ਵਿੱਚ ਇਹਨਾਂ ਦਾ ਰਾਜਾ ਜਿਹੜਾ ਕਿਰਪਾਲ ਚੰਦ ਕਟੋਜੀ ਹੈ ਬੜਾ ਸ਼ਾਤਰ ਹੈ, ਬੜਾ ਤੇਜ਼ ਹੈ ਅਤੇ ਰਾਜੇ ਭੀਮ ਚੰਦ ਨਾਲ ਇਹਦੀ ਬਣਦੀ ਨਹੀਂ ਅਤੇ ਇਹਨੇ ਜਦੋਂ ਇਹਨੂੰ ਗੱਲ ਦਾ ਪਤਾ ਲੱਗਾ ਕਿ ਸਾਡੇ ਉੱਤੇ ਆਲਫ ਖਾਂ ਬਹੁਤ ਵੱਡੀ ਫੌਜ ਲੈ ਕੇ ਚੜ੍ਹਾਈ ਕਰਕੇ ਆਇਆ, ਇਹਨੇ ਰਾਜਾ ਦਿਆਲ ਚੰਦ ਭਿੰਡਰਵਾਲੀਏ ਨੂੰ ਆਪਣੇ ਨਾਲ ਜੋੜਿਆ ਅਤੇ ਕਹਿਣ ਲੱਗਾ ਮਿੱਤਰਾ ਜੀਵਨ ਵੀ ਖਤਰੇ ਵਿੱਚ ਹੈ, ਰਾਜ ਗੱਦੀ ਵੀ ਖਤਰੇ ਵਿੱਚ ਹੈ, ਫਿਰ ਕਿਉਂ ਨਾ ਨੀਤੀ ਤੋਂ ਕੰਮ ਲਈਏ। ਆਲਮ ਖਾਂ ਨੇ ਇਹਨਾਂ ਕੋਲੋਂ ਆ ਕੇ ਜਦੋਂ ਮੰਗਿਆ ਵੀ ਟੈਕਸ ਦਿਓ, ਬਾਅਦ 'ਚ ਔਰੰਗਜ਼ੇਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੇ ਅਤੇ ਇਹ ਬੰਦਾ ਜਿਹੜਾ ਕਿਰਪਾਲ ਚੰਦ ਕਟੋਜੀਆ ਨੇ ਦਿਆਲ ਚੰਦ ਨਾਲ ਆਪਸ ਵਿੱਚ ਸਾਂਝ ਮਸ਼ਵਰਾ ਕੀਤਾ, ਕਹਿਣ ਲੱਗਾ ਆਪਾਂ ਇਹ ਲੜਾਈ ਆਪ ਲੜਨ ਦੀ ਥਾਂ 'ਤੇ ਰਾਜਾ ਭੀਮ ਚੰਦ ਦੇ ਗੜ ਪਾ ਦਿੰਦੇ ਹਾਂ। ਅਤੇ ਇਹ ਗੱਲ ਕਹਿ ਦਿੰਦੇ ਹਾਂ ਵੀ ਰਾਜਾ ਭੀਮ ਚੰਦ ਸਾਰੇ ਪਹਾੜੀ ਰਾਜਾ ਤੋਂ ਵੱਡਾ ਹੈ, ਉਹਨੇ ਸਾਨੂੰ ਮਨਾ ਕੀਤਾ ਵੀ ਟੈਕਸ ਨਾ ਦੇਈਏ ਅਤੇ ਆਲਮ ਖਾਨ ਸਾਡੀ ਗੱਲ ਨਾਲ ਸਹਿਮਤ ਹੋ ਜਾਏਗਾ। ਅਸੀਂ ਇਹ ਗੱਲ ਕਹਿ ਦੇਵਾਂਗੇ ਪਹਿਲਾਂ ਰਾਜੇ ਭੀਮ ਚੰਦ ਤੋਂ ਟੈਕਸ ਲੈ ਲਓ ਅਤੇ ਅਸੀਂ ਸਾਰੇ ਟੈਕਸ ਭਰ ਦਿਆਂਗੇ। ਵੱਡਾ ਬੰਦਾ ਟੈਕਸ ਦੇਵੇਗਾ, ਵੱਡਾ ਰਾਜਾ ਟੈਕਸ ਦੇਵੇਗਾ, ਸਾਨੂੰ ਤਾਂ ਉਹਨੇ ਮਨਾ ਕੀਤਾ, ਮਨਾ ਕੀਤਾ ਨਹੀਂ। ਲੇਕਿਨ ਇਹ ਕਿਰਪਾਲ ਚੰਦ ਕਟੋਜੀਆ ਜਿਹੜਾ ਇਹ ਸ਼ਰਾਰਤ ਦੇ ਨਾਲ ਜਦੋਂ ਆਲਮ ਖਾਂ ਫੌਜਾਂ ਲੈ ਕੇ ਆਇਆ ਉਹਦੇ ਦਰਬਾਰ ਵਿੱਚ ਜਦੋਂ ਗਿਆ ਇਹ ਬੰਦਾ, ਉਹਦੇ ਸਾਹਮਣੇ ਕੁਝ ਭੇਟਾਵਾਂ ਰੱਖੀਆਂ, ਨਮਸਕਾਰ ਕੀਤੀ, ਮੱਥਾ ਟੇਕਿਆ, ਆਲਮ ਖਾਨ ਅਸੀਂ ਤੁਹਾਤੋਂ ਮੁਨਕਰ ਨਹੀਂ, ਅਸੀਂ ਬਾਦਸ਼ਾਹ ਔਰੰਗਜ਼ੇਬ ਦੀ ਗੁਲਾਮੀ ਪ੍ਰਵਾਨ ਕਰਦੇ ਹਾਂ, ਪਰ ਸਾਨੂੰ ਰਾਜਾ ਭੀਮ ਚੰਦ ਨੇ ਰੋਕ ਦਿੱਤਾ ਕਿ ਅਸੀਂ ਟੈਕਸ ਨਾ ਦੇਈਏ। ਹੁਣ ਇਹ ਨੀਤੀਵਾਨ ਬਣ ਕੇ ਜਿਵੇਂ ਆਲਮ ਖਾਨ ਦੇ ਸਾਹਮਣੇ ਆਪਣੇ ਜਿਵੇਂ ਪਈ ਹੋਈ ਲੜਾਈ ਨੂੰ ਰਾਜਾ ਭੀਮ ਚੰਦ ਵੱਲ ਮੋੜਨ ਲੱਗਾ ਅਤੇ ਜਿਹੜੇ ਸ਼ਬਦ ਆਪਣੀ ਜ਼ਬਾਨ ਵਿੱਚੋਂ ਕਹਿੰਦੇ ਉਹਨਾਂ ਦੀ ਤਰਜਮਾਨੀ ਮੇਰੇ ਸਾਥੀ ਆਪ ਦੇ ਸਾਹਮਣੇ ਇਹੋ ਕਰ।
ਫਿਰ ਰਾਜੇ ਕਿਰਪਾਲ ਨੇ ਕੀਤੀ ਚਤੁਰਾਈ, ਫਿਰ ਰਾਜੇ ਕਿਰਪਾਲ ਨੇ ਕੀਤੀ ਚਤੁਰਾਈ, ਉਸਨੇ ਆਲਫ ਖਾਂ ਨੂੰ ਗੱਲ ਆਖ ਸੁਣਾਈ। Thank you. वफादार हां तुसां दे गल झूठ न राई जी वफादार हां तुसां दे गल झूठ न राई सब तो बड़ा भीम चंद ए गल सचाई असल बिच हो असां दी करदा अगवाही असल बिच हो असां दी करदा अगवाई उसने सानू रोकिया करके सखताई उसने सानू रोकिया करके सखताई जे नजराना भर देवे पाई पाई
ਨਜ਼ਰਾਨਾ ਭਰ ਦੇਵੇ ਉਹ ਪਾਈ ਪਾਈ ਜੇ ਨਜ਼ਰਾਨਾ ਭਰ ਦੇਵੇ ਉਹ ਪਾਈ ਪਾਈ ਅਸੀਂ ਪਮਦੀ ਫੇਰ ਸਭ
ਭਰ ਦਾਂਗੇ ਪਾਈ
ਕਿਰਪਾਲ ਚੰਦ ਕਟੋਚੀਆ ਜਿੱਥੇ ਬਹੁਤ ਸ਼ਾਤਰ ਮਨੁੱਖ ਹੈ ਨੀਤੀਵਾਨ ਹੈ ਉੱਥੇ ਇਹਦੇ ਮਨ ਅੰਦਰ ਈਰਖਾ ਹੈ ਰਾਜਾ ਭੀਮ ਚੰਦ ਦੇ ਵਰਖਿਲਾਫ਼ ਆਪ ਸਿਆਣੇ ਸੂਝਵਾਨ ਪੜ੍ਹੇ ਲਿਖੇ ਐਜੂਕੇਟਡ ਮੇਰੇ ਵੀਰ ਅਤੇ ਭੈਣਾਂ ਜੁੜ ਬੈਠੇ ਹੋ ਈਰਖਾ ਕਿੱਥੇ ਹੁੰਦੀ ਜਦੋਂ ਕੋਈ ਬੰਦਾ ਤੁਹਾਡੇ ਨਾਲ ਵੱਡਾ ਹੁੰਦਾ ਉਹਦੇ ਪ੍ਰਤੀ ਤੁਹਾਡੇ ਮਨ ਵਿੱਚ ਈਰਖਾ ਹੋ ਜਾਂਦੀ ਹੈ ਜੋ ਬੰਦਾ ਤੁਹਾਡੇ ਕੋਲ ਛੋਟਾ ਹੈ ਯਾਦ ਰੱਖਿਓ ਉਹਦੇ ਪ੍ਰਤੀ ਤੁਹਾਡੇ ਮਨ ਵਿੱਚ ਕਦੇ ਈਰਖਾ ਨਹੀਂ ਹੁੰਦੀ ਈਰਖਾ ਕਦੋਂ ਹੁੰਦੀ ਹੈ ਤੁਸੀਂ ਅਕਸਰ ਵੇਖੋ ਕਿ ਜਿਹੜਾ ਤੁਹਾਡੇ ਨਾਲ ਛੋਟਾ ਹੈ ਇਕਨੋਮਿਕਲੀ ਕਹਿ ਦੇਵਾਂ ਸ਼ੋਹਰਤ ਦੇ ਪੱਖ ਤੋਂ ਕਹਿ ਦੇਵਾਂ ਇੱਜ਼ਤ ਦੇ ਪੱਖ ਤੋਂ ਕਹਿ ਦੇਵਾਂ ਜਿਹੜਾ ਛੋਟਾ ਕਮਜ਼ੋਰ ਹੈ ਨਾ ਉਹਦੇ ਪ੍ਰਤੀ ਕਦੇ ਈਰਖਾ ਨਹੀਂ ਹੁੰਦੀ ਈਰਖਾ ਉਹਦੇ ਨਾਲ ਹੁੰਦੀ ਹੈ ਜਿਹੜਾ ਤੁਹਾਡੇ ਨਾਲ ਵੱਡਾ ਹੋ ਜਾਵੇ ਉਚੇਚੇ ਤੌਰ 'ਤੇ ਜਦੋਂ ਤੁਸੀਂ ਇਕੱਠੇ ਤੁਰੋ ਈਰਖਾ ਜਿੱਥੇ ਬਹੁਤ ਵੱਡਾ ਨੁਕਸਾਨ ਮਨੁੱਖ ਦਾ ਕਰਦੀ ਹੈ ਈਰਖਾ ਉੱਥੇ ਕਈ ਵਾਰ ਐਸਾ ਹੁੰਦਾ ਕਿ ਤੁਹਾਡੀ ਤਰੱਕੀ ਦਾ ਪ੍ਰਮਾਣ ਵੀ ਹੁੰਦੀ ਹੈ ਵੀ ਤੁਸੀਂ ਤਰੱਕੀ ਕਰਨਾ ਜੇ ਤੁਹਾਡੇ ਨਾਲ ਤੁਰਿਆ ਬੰਦਾ ਪਛੜ ਜਾਏ ਨਾ ਤੁਹਾਡੇ ਕੋਲੋਂ ਅਕਸਰ ਉਹ ਤੁਹਾਡੇ ਨਾਲ ਈਰਖਾ ਕਰਦਾ ਹੈ ਇਹ ਨੀਤੀਵਾਨਾਂ ਦਾ ਬੰਦਾ ਹੁਣ ਰਾਜਾ ਦੋ ਬੰਨੇ ਇੱਕੋ ਸਮੇਂ 'ਤੇ ਤੁਰਦੇ ਨੇ ਕੋਈ ਕੰਮ ਕਰਨ ਵਾਸਤੇ ਇੱਕ ਬਹੁਤ ਤਰੱਕੀ ਕਰ ਜਾਂਦਾ ਇੱਕ ਬਹੁਤ ਪਛੜ ਜਾਂਦਾ ਅਤੇ ਜਿਹੜਾ ਪਛੜ ਜਾਂਦਾ ਅਕਸਰ ਉਹ ਸ਼ਿਕਾਇਤ ਕਰਦਾ ਉਹ ਬੰਦਾ ਜਿਹੜਾ ਤਰੱਕੀ ਕਰ ਗਿਆ ਉਹਦੇ ਵਰਖਿਲਾਫ਼ ਉਹ ਬੜੀਆਂ ਸਾਜ਼ਿਸ਼ਾਂ ਰਚਦਾ ਉਹਦੇ ਬਾਰੇ ਕੁਝ ਐਸੇ ਸ਼ਬਦ ਕਹਿਣੇ ਸ਼ੁਰੂ ਕਰ ਦਿੰਦਾ ਜਿਹੜੇ ਉਹਦੇ ਜੀਵਨ ਨਾਲ ਕਦੇ ਨੇੜੇ ਵੀ ਨਹੀਂ ਲੰਘੇ ਹੁੰਦੇ ਇਹ ਹਰ ਗੱਲ ਜਿਹੜੀ ਤੁਸੀਂ ਇਹਨੂੰ ਧਾਰਮਿਕ ਮਨੁੱਖਾਂ ਵਿੱਚ ਦੇਖੋ ਰਾਜਨੀਤਿਕ ਮਨੁੱਖਾਂ ਵਿੱਚ ਦੇਖੋ ਜਦੋਂ ਇਕੱਠੇ ਤੁਰਦੇ ਨੇ ਨਾ ਬੰਦੇ ਜੇ ਅੱਗੇ ਲੰਘ ਜਾਏ ਤਰੱਕੀ ਕਰਦਾ ਹੈ ਅਤੇ ਜਿਹੜਾ ਉਹਦੇ ਨਾਲ ਤੁਰਿਆ ਬੰਦਾ ਹੁੰਦਾ ਅਕਸਰ ਉਹਦੀ ਵਿਰੋਧਤਾ ਕਰਨ ਲੱਗ ਜਾਂਦਾ ਉਹਦੀ ਈਰਖਾ ਕਰਨ ਲੱਗ ਜਾਂਦਾ ਅਤੇ ਇਸ ਗੱਲ ਦੀ ਤਾਕ ਵਿੱਚ ਹੁੰਦਾ ਵੀ ਕਦੋਂ ਮੌਕਾ ਮਿਲੇ ਮੈਂ ਕਿਸੇ ਤਰੀਕੇ ਨੂੰ ਪਛਾੜ ਦਿਆਂ ਅਤੇ ਮੈਂ ਇਸ ਤੋਂ ਅੱਗੇ ਲੰਘ ਜਾਵਾਂ ਇਹ ਕੁਝ ਨੀਤੀ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕੁਦਰਤੀ ਤੌਰ 'ਤੇ ਮਨੁੱਖ ਦੇ ਮਨ ਵਿੱਚ ਆਈਆਂ ਹੁੰਦੀਆਂ ਨੇ ਅਤੇ ਕਿਰਪਾਲ ਚੰਦ ਕਟੋਚੀਆ ਜਿੱਥੇ ਬੜਾ ਸ਼ਰਾਰਤੀ ਮਨੁੱਖ ਹੈ ਜਿੱਥੇ ਬੜਾ ਛਾਤਰ ਮਨੁੱਖ ਹੈ ਉੱਥੇ ਉਹਨੇ ਆਪਣੇ ਗੱਲ ਜਿਹੜੀ ਲੜਾਈ ਆਲਫਾ ਫੌਜਾਂ ਲੈ ਕੇ ਉਹਦੇ ਉੱਤੇ ਆਇਆ ਅਤੇ ਉਹਨੇ ਆਪਣੇ ਗੱਲ ਪਈ ਲੜਾਈ ਨੂੰ ਉਹਦਾ ਰੁੱਖ ਤਬਦੀਲ ਕਰ ਦਿੱਤਾ ਅਤੇ ਲੜਾਈ ਦਾ ਮੂੰਹ ਰਾਜਾ ਭੀਮ ਚੰਦ ਵੱਲ ਕਰ ਦਿੱਤਾ ਅਤੇ ਆਲਫਾ ਨੂੰ ਇਹ ਗੱਲ ਚੰਗੀ ਲੱਗੀ ਅਤੇ ਕਿਰਪਾਲ ਚੰਦ ਕਟੋਚੀਆ ਕਹਿਣ ਲੱਗਾ ਦਿਆਲ ਚੰਦ ਬਿਜੜ ਵਾਲੀਆ ਕਹਿਣ ਲੱਗਾ ਆਲਫਾ ਨਾ ਅਸੀਂ ਤੇਰੇ ਨਾਲ ਹਾਂ ਜਿੱਥੇ ਮਰਜ਼ੀ ਲੈ ਜਾ ਜੇ ਭੀਮ ਚੰਦ ਟੈਕਸ ਭਰ ਦੇਵੇ ਨਜ਼ਰਾਨਾ ਦੇ ਦੇਵੇ ਅਸੀਂ ਕਦੇ ਮੁਨਕਰ ਨਹੀਂ ਹੋਵਾਂਗੇ ਜਿੰਨਾ ਸਾਡੇ ਵੱਲ ਟੈਕਸ ਬਣਦਾ ਨਜ਼ਰਾਨਾ ਬਣਦਾ ਅਸੀਂ ਤੁਰੰਤ ਭਰ ਦਿਆਂਗੇ ਸਾਰਾ ਨਜ਼ਰਾਨਾ ਤਾਰ ਦਿਆਂਗੇ ਹੁਣ ਆਲਫਾ ਨੂੰ ਇਹ ਗੱਲ ਬਹੁਤ ਸੌਖੀ ਲੱਗੀ ਉਹਨੇ ਆਖਿਆ ਤੇ ਗੱਲ ਬਹੁਤ ਮੇਰੇ ਹਿੱਸੇ ਵਿੱਚ ਆ ਗਈ ਮੇਰੇ ਹੱਕ ਵਿੱਚ ਆ ਗਈ ਮੈਂ ਇਕੱਲੇ ਰਾਜੇ ਭੀਮ ਚੰਦ ਕੋਲੋਂ ਟੈਕਸ ਲੈ ਲਵਾਂ ਅਤੇ 22 ਧਾਰ ਦੇ ਪਹਾੜੀ ਰਾਜੇ ਨੇ ਜਿਹੜੇ ਬਾਕੀ ਦੀਆਂ ਰਿਆਸਤਾਂ ਦੇ ਮਾਲਕ ਉਹ ਸਾਰੇ ਟੈਕਸ ਭਰ ਦੇਣਗੇ ਕਿਉਂਕਿ ਉਹਦੇ ਕੰਨ ਵਿੱਚ ਇਹ ਗੱਲ ਪਾ ਦਿੱਤੀ ਗਈ ਕਿ ਸਾਨੂੰ ਰੋਟਿਆ ਸਾਨੂੰ ਰੋਕਿਆ ਰਾਜੇ ਭੀਮ ਚੰਦ ਨੇ ਅਤੇ ਆਲਫਾ ਨੇ ਇੱਥੋਂ ਸੁਨੇਹਾ ਘੱਲ ਦਿੱਤਾ ਆਪਣਾ ਕਾਸਤ ਘੱਲ ਦਿੱਤਾ ਚਿੱਠੀ ਲਿਖ ਕੇ ਭੇਜ ਦਿੱਤੀ ਭੀਮ ਚੰਦ ਨੂੰ ਭੀਮ ਚੰਦ ਜਿਹੜੀਆਂ ਸ਼ਰਾਰਤਾਂ ਤੂੰ ਕਰਦਾ ਰਿਹਾ ਉਹਨਾਂ ਦਾ ਪਤਾ ਲੱਗ ਗਿਆ ਨਾ ਤੂੰ ਆਪ ਟੈਕਸ ਭਰਿਆ ਅਤੇ ਨਾ ਬਾਕੀ ਰਾਜਾਂ ਨੂੰ ਭਰਨ ਦਿੱਤਾ ਹੁਣ ਜਿੰਨੀ ਜਲਦੀ ਹੋ ਸਕੇ ਟੈਕਸ ਭਰ ਦੇ ਨਹੀਂ ਤਾਂ ਯਾਦ ਰੱਖੀ ਤੇਰੀ ਰਿਆਸਤ ਨੂੰ ਖਤਮ ਕਰ ਦਿੱਤਾ ਜਾਏਗਾ ਤਹਿਸ ਨਹਿਸ ਕਰ ਦਿੱਤਾ ਜਾਏਗਾ ਰਾਜ ਤੇਰੇ ਕੋਲ ਖੋਲਿਆ ਜਾਏਗਾ ਤੈਨੂੰ ਮੁਆਫ਼ ਨਹੀਂ ਕੀਤਾ ਜਾਏਗਾ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਹੈ ਜਿੰਨੀ ਜਲਦੀ ਹੋ ਸਕੇ ਟੈਕਸ ਭਰ ਦੇ ਅਤੇ ਟੈਕਸ ਜਿੰਨਾ ਉਹਦੇ ਜਿਵੇਂ ਬਣਦਾ ਸੀ ਉਸ ਤੋਂ ਵੀ ਜ਼ਿਆਦਾ ਕਿਤੇ ਮੰਗਿਆ ਬਹੁਤ ਕਰਨੀਆਂ ਸ਼ਰਤਾਂ ਰੱਖੀਆਂ ਹੁਣ ਰਾਜੇ ਭੀਮ ਚੰਦ ਕੋਲ ਸੁਨੇਹਾ ਪਹੁੰਚਿਆ ਇਹ ਉਹੀ ਰਾਜਾ ਭੀਮ ਚੰਦ ਹੈ ਜਿਹੜਾ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾਵਰ ਬਣ ਕੇ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਗਾਣੀ ਦੇ ਮੈਦਾਨ ਵਿੱਚ ਮਾਰਨਾ ਚਾਹੁੰਦਾ ਖਤਮ ਕਰਨਾ ਚਾਹੁੰਦਾ ਇਹ ਉਹ ਭੀਮ ਚੰਦ ਹੈ ਜਿਹਦੇ ਮਨ ਦੀ ਭਾਵਨਾ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਜਾੜਨਾ ਹੈ ਇਤਿਹਾਸ ਸਮੁੰਦਰ ਹੁੰਦਾ ਇਹਦੀ ਗਹਿਰਾਈ ਨੂੰ ਮਾਪਿਆ ਨਹੀਂ ਜਾ ਸਕਦਾ ਪਰ ਵੇਖੋ ਇਤਿਹਾਸ ਨੇ ਕਰਵਟ ਕਿਸ ਤਰੀਕੇ ਨਾਲ ਲਈ ਇਤਿਹਾਸ ਕਿਸ ਤਰੀਕੇ ਨਾਲ ਉਸੇ ਰਾਜਾ ਭੀਮ ਚੰਦ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਝੁਕਣ ਵਾਸਤੇ ਮਜਬੂਰ ਕਰ ਦੇਵੇਗਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੀ ਵਡਿਆਈ ਹੋਵੇਗੀ ਕਹਾਣੀ ਕੱਲ੍ਹ ਨੂੰ ਨਤੀਜੇ ਉੱਤੇ ਪਹੁੰਚੇਗੀ ਲੇਕਿਨ ਅੱਜ ਕਹਾਣੀ ਕਹਿੰਦਾ ਕਹਿੰਦਾ ਮੈਂ ਇੱਥੇ ਪਹੁੰਚਿਆ ਹੁਣ ਰਾਜਾ ਭੀਮ ਚੰਦ ਦੇ ਕੋਲ ਚਿੱਠੀ ਪਹੁੰਚੀ ਅਤੇ ਉਹਨੇ ਮੋੜਵਾਂ ਚਿੱਠੀ ਦਾ ਜਿਹੜਾ ਜਵਾਬ ਦਿੱਤਾ ਇਹ ਲਿਖ ਕੇ ਦਿੱਤਾ ਆਲਫ ਖਾਨ ਮੈਂ ਟੈਕਸ ਭਰਨ ਤੋਂ ਮੁਨਕਰ ਨਹੀਂ ਮੈਨੂੰ ਪਤਾ ਕਿ ਮੈਂ ਟੈਕਸ ਦੇਣਾ ਪਰ ਮੈਨੂੰ ਕੁਝ ਮੋਹਲਤ ਦੇ ਦਿੱਤੀ ਜਾਵੇ ਮੈਂ ਕੁਝ ਟੈਕਸ ਹੁਣ ਭਰ ਦੇਣਾ ਕੁਝ ਬਾਅਦ ਵਿੱਚ ਭਰ ਦਿਆਂਗਾ ਇੱਕ ਇੱਕ ਪੈਸਾ ਮੈਂ ਭਰ ਦਿਆਂਗਾ ਲੇਕਿਨ ਮੈਨੂੰ ਇਸ ਨੂੰ ਕਿਸ਼ਤਾਂ ਵਿੱਚ ਭਰਨ ਦੀ ਜਿਹਨੂੰ ਆਪਾਂ ਕਹਿੰਦੇ ਹਾਂ ਮੈਨੂੰ ਆਗਿਆ ਦੇ ਦਿੱਤੀ ਜਾਵੇ ਅਤੇ ਆਲਫ ਖਾਨ ਦੇ ਕੋਲ ਜਦੋਂ ਇਹ ਸੁਨੇਹਾ ਪਹੁੰਚਿਆ ਆਲਫ ਖਾਨ ਨੇ ਆਖਿਆ ਨਹੀਂ ਇੱਕੋ ਕਿਸ਼ਤ ਵਿੱਚ ਪੂਰਾ ਜੋ ਤੇਰੇ ਵੱਲ ਬਕਾਇਆ ਹੈ ਤੈਨੂੰ ਇੱਕੋ ਦਮ ਭਰਨਾ ਪਏਗਾ ਇਹਦੇ ਵਿੱਚ ਕੋਈ ਰਿਆਇਤ ਨਹੀਂ ਤੇਰੇ ਨਾਲ ਕੀਤੀ ਜਾਏਗੀ ਤੈਨੂੰ ਕੋਈ ਮੁਆਫ਼ੀ ਨਹੀਂ ਦਿੱਤੀ ਜਾਏਗੀ ਨਹੀਂ ਤਾਂ ਯਾਦ ਰੱਖੀ ਮੈਂ ਫੌਜਾਂ ਲੈ ਕੇ ਆ ਰਿਹਾ ਮੈਂ ਤੇਰੇ ਰਾਜ ਉੱਤੇ ਹਮਲਾ ਕਰਕੇ ਤੇਰੀ ਰਿਆਸਤ ਤੇਰੇ ਕੋਲ ਖੋਹ ਲੈਣੀ ਹੈ, ਮੈਂ ਤੈਨੂੰ ਮੁਆਫ਼ ਨਹੀਂ ਕਰਾਂਗਾ। ਹੁਣ ਭੀਮ ਚੰਦ ਕੋਲ ਜਦੋਂ ਇਹ ਦੁਆਰਾ ਸੁਨੇਹਾ ਪਹੁੰਚਿਆ ਤਾਂ ਉਹਦੇ ਕੋਲ ਕੋਈ ਚਾਰਾ ਨਹੀਂ, ਕਿਉਂਕਿ ਆਲਪ ਖਾਂ ਫੌਜਾਂ ਲੈ ਕੇ ਆ ਗਿਆ। ਰਾਜੇ ਭੀਮ ਚੰਦ ਨੂੰ ਇਹ ਵੀ ਪਤਾ ਲੱਗ ਗਿਆ ਕਿ ਉਹਦੇ ਨਾਲ ਕਿਰਪਾਲ ਚੰਦ ਕਟੋਚੀਆ ਅਤੇ ਦਿਆਲ ਚੰਦ ਬਿਜੜ ਵਾਲੀਆਂ ਨੇ, ਅਤੇ ਰਾਜਾ ਭੀਮ ਚੰਦ ਨੇ ਬਾਕੀ ਰਾਜਿਆਂ ਨੂੰ ਇਕੱਠੇ ਕੀਤਾ, ਕਹਿਣ ਲੱਗਾ ਹੁਣ ਕੀ ਕੀਤਾ ਜਾਏ। ਰਾਜਾ ਡਡਵਾਲੀਆ, ਰਾਜਾ ਜਸਕੋਟੀਆ ਉਹਦੇ ਨਾਲ ਨੇ, ਅਤੇ ਉਹਨਾਂ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਹੁਣ ਇਹ ਰਾਜਾ ਜਿਹੜਾ ਆਲਪ ਖਾਂ ਚੜ੍ਹ ਕੇ ਆ ਇਹਦੇ ਨਾਲ ਦੋ ਹੱਥ ਕਰ ਲਏ ਜਾਣ, ਇਹ ਨਾਲ ਲੜਾਈ ਕੀਤੀ ਜਾਏ। ਕਈ ਵਾਰੀ ਜਦੋਂ ਕਿਸੇ ਬੰਦੇ 'ਤੇ ਬਹੁਤ ਜ਼ਿਆਦਾ ਤੁਸੀਂ ਦਬਾਅ ਬਣਾ ਦਿਓ ਨਾ, ਦਵਾਈ ਚਲੋ ਦਵਾਈ ਚਲੋ, ਕਈ ਵਾਰੀ ਉਹ ਕਹਿੰਦਾ ਵੀ ਇਹ ਦੋ ਤਾਂ ਮਰਨਾ ਚੰਗਾ, ਚਲੋ ਲੜੀਏ ਹੋਰ ਕੋਈ ਚਾਰਾ ਨਹੀਂ। ਅਤੇ ਰਾਜਾ ਭੀਮ ਚੰਦ ਨੇ ਆਖਿਆ ਹੁਣ ਲੜਨਾ ਪਏਗਾ, ਉਹਨੇ ਬਾਕੀ ਸਾਰੇ ਬਾਈ ਧਾਰ ਦੇ ਪਹਾੜੀ ਰਾਜੇ ਨੇ ਉਹਨਾਂ ਨੂੰ ਇਕੱਠਾ ਕੀਤਾ ਅਤੇ ਆਲਪ ਖਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਦਾ ਐਲਾਨ ਕਰ ਦਿੱਤਾ। ਹੁਣ ਇੱਧਰੋਂ ਆਲਪ ਖਾਂ ਆਪਣੀਆਂ ਫੌਜਾਂ ਲੈ ਕੇ ਆਇਆ ਜਿਹੜੀਆਂ ਔਰੰਗਜ਼ੇਬ ਨੇ ਘੱਲੀਆਂ ਨੇ ਦਿੱਲੀ ਤੋਂ, ਕੁਛ ਫੌਜ ਉਹਨੂੰ ਸੂਬੇਦਾਰ ਲਾਹੌਰ ਨੇ ਦਿੱਤੀ ਹੈ, ਅਤੇ ਸਾਰੀਆਂ ਫੌਜਾਂ ਲੈ ਕੇ ਇਹ ਲੜਾਈ ਦਾ ਮੈਦਾਨ ਆ ਜਿਹੜਾ ਉਹ ਨਦੌਣ ਪਹਾੜੀ ਦੇ ਇੱਕ ਟਿੱਲੇ ਉੱਤੇ, ਨਦੌਣ ਉਸ ਧਰਤੀ ਨੂੰ ਕਹਿੰਦੇ ਨੇ, ਉਹ ਮੈਦਾਨ ਤੋਂ ਲਿਆ ਗਿਆ ਕਿ ਨਦੌਣ ਵਿੱਚ ਲੜਾਈ ਹੋ ਗਈ। ਹੁਣ ਇੱਕ ਬੰਨੇ ਆਲਪ ਖਾਂ ਆਪਣੀਆਂ ਫੌਜਾਂ ਲੈ ਕੇ ਖੜ੍ਹੇ ਅਤੇ ਦੂਜੇ ਬੰਨੇ ਰਾਜਾ ਭੀਮ ਚੰਦ ਪਹਾੜੀ ਰਾਜਾ ਦੀ ਅਗਵਾਈ ਕਰਦਾ। ਹੁਣ ਉਹ ਆਲਪ ਖਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਵਾਸਤੇ ਰਾਜਾ ਭੀਮ ਚੰਦ ਆਪਣੇ ਫੌਜੀਆਂ ਨੂੰ, ਆਪਣੇ ਸਿਪਾਹੀਆਂ ਨੂੰ ਵਿਗਾੜਦਾ ਅਤੇ ਦੂਜੇ ਬੰਨੇ ਆਲਪ ਖਾਂ ਦੀਆਂ ਫੌਜਾਂ ਨੇ ਇਹਨਾਂ ਦੋਨਾਂ ਫੌਜਾਂ ਦਾ ਜਿਹੜਾ ਦਵੰਦ ਯੁੱਧ ਹੁੰਦਾ ਉਹ ਯੁੱਧ ਦਾ ਨਕਸ਼ਾ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਬਿਆਨ ਕਰ ਲੈਂਦੇ।
ਦੋਹਾਂ ਦਲਾਂ ਵਿੱਚ ਹੋ ਰਿਹਾ ਮੁਕਾਬਲਾ, ਦੋਹਾਂ ਦਲਾਂ ਵਿੱਚ ਹੋ ਰਿਹਾ ਮੁਕਾਬਲਾ।
ਭੀਮ ਚੰਦ ਰਿਹਾ ਫੌਜ ਨੂੰ ਵੰਗਾਰ, ਭੀਮ ਚੰਦ ਰਿਹਾ ਫੌਜ ਨੂੰ ਵੰਗਾਰ।
ਕਹਿੰਦਾ ਬੱਜ ਕੇ ਮੈਦਾਨੋਂ ਕੋਈ ਜਾਏ ਨਾ, ਕਹਿੰਦਾ ਬੱਜ ਕੇ ਉਹ ਕਹਿੰਦਾ ਬੱਜ ਕੇ ਮੈਦਾਨੋਂ ਕੋਈ ਜਾਏ ਨਾ, ਕਹਿੰਦਾ ਬਚ ਕੇ ਮੈਦਾਨੋਂ ਕੋਈ ਜਾਏ ਨਾ।
ਵਾਹ ਜੰਗ ਵਿੱਚ ਐਸੀ ਤਲਵਾਰ, ਵਾਹ ਜੰਗ ਵਿੱਚ, ਵਾਹ ਜੰਗ ਵਿੱਚ ਐਸੀ ਤਲਵਾਰ, ਵਾਹ ਜੰਗ ਵਿੱਚ ਐਸੀ ਤਲਵਾਰ।
ਅਸੀਂ ਫੜਨਾ ਹੈ ਆਲਫ ਖਾਨ ਨੂੰ, ਅਸੀਂ ਫੜਨਾ ਹੈ ਆਲਫ ਖਾਨ ਨੂੰ, ਅਸੀਂ ਫੜਨਾ ਹੈ ਆਲਫ ਖਾਨ ਨੂੰ। ਆਪਾਂ ਸਾਰੇ ਹੀ ਪਹਾੜੀ ਰਾਜੇ ਇੱਕ ਹਾਂ, ਆਪਾਂ ਸਾਰੇ ਹੀ ਪਹਾੜੀ ਰਾਜੇ ਇੱਕ ਹਾਂ।
ਉਹਦੇ ਵੱਲ ਬਸ ਦੋ ਹੀ ਗਦਾਰ, ਉਹਦੇ ਵੱਲ ਵਹੀ, ਉਹਦੇ ਵੱਲ ਬਸ ਦੋ ਹੀ ਗਦਾਰ, ਉਹਦੇ ਵੱਲ ਬਸ ਦੋ ਹੀ ਗਦਾਰ।
ਭਿੰਨੋ ਤੀਰਾਂ ਨਾਲ ਇਹਨਾਂ ਦੀਆਂ ਛਾਤੀਆਂ, ਭਿੰਨੋ ਤੀਰਾਂ ਨਾਲ, ਭਿੰਨੋ ਤੀਰਾਂ ਨਾਲ ਇਹਨਾਂ ਦੀਆਂ ਛਾਤੀਆਂ, ਭਿੰਨੋ ਤੀਰਾਂ ਨਾਲ ਇਹਨਾਂ ਦੀਆਂ ਛਾਤੀਆਂ।
ਮੇਰਾ ਤਪਦਾ ਕਿਲੇ ਜਾਦੇ ਠਾਰ ਹੋ,
ਐਸਾ ਸਬਕ ਸਿਖਾਓ ਇਹਨੂੰ ਯਾਦ ਆਓ ਸਬਕ ਸਿਖਾਓ ਇਹਨੂੰ ਯੋ ਦਿਓ ਐਸਾ ਸਬਕ ਸਿਖਾਓ ਇਹਨੂੰ ਯੋ ਦਿਓ
ਕਰੇ ਨਾ ਇਧਰੇ ਦੂਜੀ ਵਾਰ ਮੂੰਹ ਕਰੇ ਨਾ ਇਧਰੇ ਦੂਜੀ ਵਾਰ
ਦੂਜੇ ਪਾਸੇ ਵੀ ਕਿਸੇ ਤੋਂ ਘੱਟ ਨਾ ਦੂਜੇ ਪਾਸੇ ਵੀ ਓ ਦੂਜੇ ਪਾਸੇ ਵੀ ਕਿਸੇ ਤੋਂ ਘੱਟ ਨਾ ਦੂਜੇ ਪਾਸੇ ਵੀ ਕਿਸੇ ਤੋਂ ਘੱਟ ਨਾ
ਵਾਰ ਹੁੰਦੇ ਲਲਕਾਰ ਲਲਕਾਰ ਵਾਰ ਹੁੰਦੇ ਵਹੀ ਵਾਰ ਹੁੰਦੇ ਲਲਕਾਰ ਲਲਕਾਰ ਵਾਰ ਹੁੰਦੇ ਲਲਕਾਰ ਲਲਕਾਰ
ਜੱਗ ਵੇਖਦਾ ਭਮੱਦੀ ਦੋਹਾਂ ਧਿਰਾਂ ਨੇ ਜੱਗ ਵੇਖਦਾ ਭਮੱਦੀ ਦੋਹਾਂ ਧਿਰਾਂ ਨੇ
ਵਿੱਚ ਜੰਗ ਦੇ ਮਚਾਤੀ ਹਾਹਾਕਾਰ
ਵਿੱਚ ਜੰਗ ਦੇ ਮਚਾਤੀ ਹਾਹਾਕਾਰ ਵਿੱਚ ਜੰਗ ਦੇ ਮਚਾਤੀ ਹਾਹਾਕਾਰ
ਹੁਣ ਇੱਕ ਬੰਨੇ ਆਲਮ ਖਾਨ ਦੀਆਂ ਫੌਜਾਂ ਨੇ ਤੇ ਦੂਜੇ ਬੰਨੇ ਭੀਮ ਚੰਦ ਹੈ ਜਿਹੜਾ ਉਹਦੇ ਸਾਥੀ ਰਾਜੇ ਨੇ ਜੰਗ ਹੁੰਦਾ ਦੋਨਾਂ ਫੌਜਾਂ ਦਾ ਲੇਕਿਨ ਪਠਾਣਾ ਦੀ ਫੌਜ ਮੁਸਲਮਾਨ ਖਾਨਾਂ ਦੀ ਫੌਜ ਨੇ ਇੱਕਦਮ ਇੰਨੇ ਆਹੂ ਲਾਏ ਰਾਜਾ ਭੀਮ ਚੰਦ ਦੀਆਂ ਫੌਜਾਂ ਦੇ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਦੇ ਸੱਤਰ ਵਿਛਾ ਦਿੱਤੇ ਆਹੂ ਲਾ ਦਿੱਤੇ ਧਰਤੀ 'ਤੇ ਲੜਦੇ ਨੇ ਹਾਹਾਕਾਰ ਮੱਚੀ ਹੋਈ ਹੈ ਅਤੇ ਜਦੋਂ ਸ਼ਾਮ ਹੋਈ ਉਦੋਂ ਕਹਿੰਦੇ ਨੇ ਸ਼ਾਮ ਹੋਈ ਤਾਂ ਲੜਾਈ ਰੁਕ ਜਾਂਦੀ ਸੀ ਅੱਜ ਵਰਗੀਆਂ ਲੜਾਈਆਂ ਨਹੀਂ ਸਨ ਅੱਜ ਤਾਂ ਅਸੀਂ ਪਰਮਾਣੂ 'ਤੇ ਬੈਠੇ ਹਾਂ ਨਾ ਜਾਣੇ ਕਦੋਂ ਦੁਨੀਆਂ ਦਾ ਬਹੁਤਾ ਹਿੱਸਾ ਖਤਮ ਹੋ ਜਾਏ ਫਨਾਹ ਹੋ ਜਾਏ ਵਜੂਦ ਖਤਮ ਹੋ ਜਾਏ ਕਿਉਂਕਿ ਲੜਾਈ ਦੇ ਤੌਰ ਤਰੀਕੇ ਬਦਲ ਗਏ ਅਤੇ ਲੜਾਈ ਦਾ ਜਿਹੜਾ ਜੰਗੀ ਸਮਾਨ ਹੈ ਉਹ ਤਬਦੀਲ ਹੋ ਗਿਆ ਪਰ ਕਿਸੇ ਵੇਲੇ ਲੜਾਈ ਸੀ ਜਿਹੜੀ ਆਹਮੋ ਸਾਹਮਣੇ ਹੋ ਕੇ ਲੜੀ ਜਾਂਦੀ ਸੀ ਆਹਮੋ ਸਾਹਮਣੇ ਇੱਕ ਦੂਜੇ 'ਤੇ ਵਾਰ ਹੁੰਦੇ ਸਨ ਅਤੇ ਜਦੋਂ ਸੂਰਜ ਨੇ ਅਸਤ ਹੋਣਾ ਸੂਰਜ ਨੇ ਡੁੱਬ ਜਾਣਾ ਅਤੇ ਲੜਾਈ ਰੁਕ ਜਾਂਦੀ ਸੀ ਦੁਬਾਰਾ ਫਿਰ ਦਿਨ ਚੜ੍ਹੇ ਤੋਂ ਬਾਅਦ ਦੂਜੇ ਦਿਨ ਲੜਾਈ ਆਰੰਭ ਹੁੰਦੀ ਸੀ ਹੁਣ ਰਾਜਾ ਭੀਮ ਚੰਦ ਜਦੋਂ ਸ਼ਾਮ ਵੇਲੇ ਲੜਾਈ ਹੋ ਬੰਦ ਹੋਣ ਤੋਂ ਬਾਅਦ ਆਲਾ ਦੁਆਲਾ ਵੇਖਦਾ ਅਤੇ ਉਦਾਸ ਹੋ ਜਾਂਦਾ ਉਹਨੂੰ ਪਤਾ ਕਿ ਸਾਡੇ ਸਾਰੇ ਰਾਜੇ ਨੇ ਜਿਹੜੇ ਇਹਨਾਂ ਦੀਆਂ ਫੌਜਾਂ ਆਲਮ ਖਾਨ ਦੀਆਂ ਫੌਜਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਸਾਡੀਆਂ ਫੌਜਾਂ ਦਾ ਜ਼ਿਆਦਾ ਨੁਕਸਾਨ ਹੋ ਗਿਆ ਸਾਡੇ ਸਿਪਾਹੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਜ਼ਖਮੀਆਂ ਦੀ ਹਾਹਾਕਾਰ ਜ਼ਖਮੀਆਂ ਦੇ ਤੜਫਣ ਦੀ ਆਵਾਜ਼ ਜਿਵੇਂ ਰਾਜਾ ਭੀਮ ਚੰਦ ਦੇ ਕੰਨਾਂ ਵਿੱਚ ਪੈਂਦੀ ਹੈ ਉਦਾਸ ਹੋ ਗਿਆ ਉਹਨੇ ਆਖਿਆ ਕੱਲ੍ਹ ਨੂੰ ਅਸੀਂ ਇਹ ਲੜਾਈ ਲੜ ਨਹੀਂ ਸਕਾਂਗੇ ਪਹਿਲੇ ਦਿਨ ਵਿੱਚ ਅਸੀਂ ਬਿਲਕੁਲ ਹਾਰ ਦੇ ਕਿਨਾਰੇ ਦੇ ਉੱਤੇ ਆ ਗਏ ਕੱਲ੍ਹ ਨੂੰ ਲੜਾਈ ਨਹੀਂ ਲੜੀ ਜਾਏਗੀ ਅਤੇ ਜੇ ਅਸੀਂ ਜੰਗ ਵਿੱਚ ਹਾਰ ਗਏ ਸਭ ਕੁਝ ਖਤਮ ਹੋ ਜਾਏਗਾ ਸਾਡੀ ਬਾਦਸ਼ਾਹ ਵੀ ਜਾਏਗੀ ਅਤੇ ਸਾਡੀ ਜਾਨ ਵੀ ਚਲੀ ਜਾਏਗੀ ਹੁਣ ਸ਼ਾਮ ਪਈ ਤੋਂ ਜਦੋਂ ਲੜਾਈ ਰੁਕੀ ਤਾਂ ਰਾਜਾ ਭੀਮ ਚੰਦ ਆਪਣੇ ਮਨ ਵਿੱਚ ਸੋਚਦਾ ਹੁਣ ਕੀ ਕਰਾਂ ਜਿੰਨੀਆਂ ਫੌਜਾਂ ਸਾਡੇ ਕੋਲ ਸਨ ਸਾਰੀਆਂ ਨੇ ਜੰਗ ਲੜ ਕੇ ਵੇਖ ਲਿਆ ਅਤੇ ਇਹ ਗੱਲ ਪੱਕੇ ਤੌਰ 'ਤੇ ਨਿਸ਼ਚਿਤ ਹੋ ਗਈ ਕਿ ਅਸੀਂ ਜੰਗ ਜਿੱਤ ਨਹੀਂ ਸਕਾਂਗੇ ਅਤੇ ਆਲੇ ਦੁਆਲੇ ਝਾਤੀ ਮਾਰ ਕੇ ਸੋਚਣਾ ਹੁਣ ਕੌਣ ਸਾਡਾ ਮਦਦਗਾਰ ਬਣੇਗਾ ਕੌਣ ਸਾਡੀ ਮਦਦ ਕਰੇਗਾ ਪਹਾੜੀ ਰਾਜੇ ਤਾਂ ਸਾਰੇ ਇਕੱਠੇ ਨੇ ਕੇਵਲ ਦੋ ਰਾਜੇ ਉਹਦੇ ਵਿਰੋਧ ਵਿੱਚ ਨੇ ਅਤੇ ਸੋਚ ਸੋਚ ਕੇ ਉਹਨੇ ਆਪਣੇ ਮਨ ਵਿੱਚ ਨਿਸ਼ਚਾ ਕੀਤਾ ਫੈਸਲਾ ਕੀਤਾ ਹੁਣ ਕੇਵਲ ਗੁਰੂ ਨਾਨਕ ਦਾ ਘਰ ਸਾਡੀ ਮਦਦ ਕਰੇਗਾ ਹੁਣ ਕੇਵਲ ਗੁਰੂ ਨਾਨਕ ਦਾ ਦਸਵਾਂ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਮਦਦ ਕਰੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਿਨਾਂ ਇਹ ਜੰਗ ਜਿੱਤੀ ਨਹੀਂ ਜਾਏਗੀ ਵੇਖੋ ਸਮੇਂ ਨੇ ਕੈਸੀ ਕਰਵਟ ਲਈ ਕਦੇ ਇਹੀ ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਤਮ ਕਰਨਾ ਚਾਹੁੰਦਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਉਜਾੜਨਾ ਚਾਹੁੰਦਾ ਅਤੇ ਅੱਜ ਜਦੋਂ ਉਹਦਾ ਕੋਈ ਹੀਲਾ ਨਹੀਂ ਬਚਿਆ ਉਹਦਾ ਕੋਈ ਮਦਦਗਾਰ ਨਹੀਂ ਬਚਿਆ ਅੱਜ ਉਹਨੂੰ ਜਾਪਦਾ ਵੀ ਮੌਤ ਵੀ ਨੇੜੇ ਆ ਗਈ ਜ਼ਿੰਦਗੀ ਖਤਮ ਹੋਣ ਦੇ ਕਿਨਾਰੇ ਦੇ ਉੱਤੇ ਹੁਣ ਕਰਾਂ ਅਤੇ ਕੀ ਕਰਾਂ ਅਤੇ ਫੈਸਲਾ ਕੀਤਾ ਹੁਣ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਚਿੱਠੀ ਲਿਖ ਕੇ ਬੇਨਤੀ ਕਰਾਂ ਪਾਤਸ਼ਾਹ ਸਾਡੀ ਰੱਖਿਆ ਕਰੋ ਕਦੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡੇ ਵੱਡੇ ਵਡੇਰਿਆਂ ਦੀ ਰਾਖੀ ਕੀਤੀ ਮਜ਼ਲੂਮਾਂ ਦੀ ਰਾਖੀ ਕੀਤੀ ਨਿਤਾਣਿਆਂ ਦੀ ਰਾਖੀ ਕੀਤੀ ਅਤੇ ਅੱਜ ਅਸੀਂ ਵੀ ਨਿਤਾਣੇ ਹਾਂ ਸਾਡੀ ਪੇਸ਼ ਨਹੀਂ ਚੱਲਦੀ ਬਿਲਕੁਲ ਖਤਮ ਹੋਣ ਦੇ ਕਿਨਾਰੇ 'ਤੇ ਆ ਗਏ ਹਾਂ ਅਤੇ ਪੰਡਿਤ ਪਰਮਾਨੰਦ ਇੱਕ ਪ੍ਰੋਹਤ ਹੈ ਜਿਹੜਾ ਰਾਜਾ ਭੀਮ ਚੰਦ ਦੇ ਦਰਬਾਰ ਵਿੱਚ ਰਹਿੰਦੇ, ਉਸ ਪੁਰੋਹਿਤ ਦੇ ਹੱਥ ਇੱਕ ਚਿੱਠੀ ਰਾਜਾ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਲਿਖੀ। ਉਹ ਚਿੱਠੀ ਕੀ ਹੈ, ਉਹਦਾ ਮਜ਼ਮੂਨ ਕੀ ਹੈ, ਆਓ ਤੱਕੋ, ਕਿਉਂਕਿ ਸਮਾਂ ਆਪਣੀ ਮੰਜ਼ਿਲ ਵੱਲ ਜਾਂਦਾ। ਜਦੋਂ ਮੈਂ ਸਮੇਂ ਨੂੰ ਵੇਖਦਾ, ਮੈਂ ਤੁਹਾਨੂੰ ਪ੍ਰਣਾਮ ਕਰਦਾ ਜਿੰਨੇ ਵੀ ਸੰਗਤ ਵਿੱਚ ਜੁੜ ਬੈਠਦੇ ਹੋ। ਅਤੇ ਇਹ ਨਹੀਂ ਕਿ ਦੀਵਾਨ ਦੀ ਸਮਾਪਤੀ ਤੋਂ ਬਾਅਦ ਅਸੀਂ ਤਾਂ ਚਲੇ ਜਾਂਦੇ ਹਾਂ, ਲੇਕਿਨ ਮੈਂ ਵੇਖਦਾ ਹਾਂ ਕਿ 10 ਵੀ ਵੱਜ ਜਾਂਦੇ ਨੇ, 10:30 ਵੀ ਵੱਜ ਜਾਂਦੇ ਨੇ, ਸੇਵਾਦਾਰ ਸਾਰੀ ਸੇਵਾ ਕਰਕੇ ਜਾਂਦੇ ਨੇ। ਅਤੇ ਜਦੋਂ ਮੈਂ ਤੁਹਾਨੂੰ ਸੇਵਾ ਕਰਦਿਆਂ ਵੇਖਦਾ, ਮੈਨੂੰ ਆਪਣਾ ਆਪ ਬਹੁਤ ਛੋਟਾ ਲੱਗਦਾ। ਸਟੇਜਾਂ ਉੱਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ, ਸੇਵਾ ਬਾਰੇ ਕਹਿਣਾ ਬਹੁਤ ਸੌਖਾ ਹੁੰਦਾ, ਪਰ ਸੇਵਾ ਕਰਕੇ ਤਾਂ ਹੋਣੀ, ਗੁਰੂ ਕਿਰਪਾ ਕਰੇ, ਹੈ ਬੜੀ ਔਖੀ। ਪਰ ਜਿਸ ਤਰੀਕੇ ਨਾਲ ਤੁਸੀਂ ਰਾਤ ਨੂੰ 10:30 ਤੱਕ ਸੇਵਾ ਕਰਕੇ ਜਾਂਦੇ ਹੋ, ਕਿਉਂਕਿ ਹੁਣ ਦਿਨ ਅਜੀਬ ਤਰੀਕੇ ਨਾਲ ਹਨੇਰਾ ਬਹੁਤ ਸਾਧਰੇ ਹੋ ਜਾਂਦਾ, ਸਮਾਂ ਤਬਦੀਲ ਹੋਣ ਵਾਲਾ, ਲੇਕਿਨ ਮੈਂ ਤੁਹਾਡੀ ਸੇਵਾ ਨੂੰ ਪ੍ਰਣਾਮ ਕਰਦਾ ਹਾਂ। ਅਤੇ ਆਪਣੀ ਗੱਲ ਨੂੰ ਬਹੁਤ ਲੰਮੇ ਟਾਈਮ ਵਿੱਚ ਲੈ ਕੇ ਜਾਣ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਜਿਹੜੀ ਚਿੱਠੀ ਲਿਖੀ, ਜਿਹੜੀ ਬੇਨਤੀ ਰਾਜਾ ਭੀਮ ਚੰਦ ਨੇ ਚਿੱਠੀ ਵਿੱਚ ਕੀਤੀ, ਆਓ ਤੱਕੋ, ਉਹਦੇ ਕੁਝ ਸ਼ਬਦਾਂ ਨੂੰ ਤਰਲੋਟਨ ਸਿੰਘ ਭਮੱਦੀ ਦਾ ਢਾਡੀ ਜਥਾ, ਢਾਡੀ ਅਮਰਜੀਤ ਸਿੰਘ ਸੰਧੂ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਆਪ ਦੇ ਸਾਹਮਣੇ ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਵਜੋਂ ਇਹੋ ਕਰ।
ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ, ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ, ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ, ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ। ਭੁੱਲਾਂ ਮਾਫ ਕਰੋ ਆਣ ਜਾਣ ਜਾਣ ਕੇ, ਭੁੱਲਾਂ ਮਾਫ ਕਰੋ ਆਣ ਜਾਣ ਜਾਣ ਕੇ, ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ, ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ। ਪਛਾਣ ਕੇ ਵੇਖ ਲਿਆ ਅੱਖਾਂ ਸੱਚ ਨੂੰ ਪਛਾਣ ਕੇ, ਵੇਖ ਲਿਆ ਅੱਖਾਂ ਸੱਚ ਨੂੰ ਪਛਾਣ ਕੇ, ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ, ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ। ਸਾਡੇ ਆਹੂ ਲਾਉਂਦੇ ਪੁੱਤਰ ਪਠਾਣ ਕੇ, ਸਾਡੇ ਆਹੂ ਲਾਉਂਦੇ ਪੁੱਤਰ ਪਠਾਣ ਕੇ, ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ, ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ।
ਸੁਣਦੇ ਆਵਾਜ਼ ਗੁਰੂ ਜੀ, ਸ਼ਰਨ ਪਿਆ ਦੀ ਰੱਖੋ ਲਾਜ ਵਾਹਿਗੁਰੂ ਜੀ ਦੁਖੀਆਂ ਦੀ ਸੁਣ ਤੇ ਆਵਾਜ਼ ਗੁਰੂ ਜੀ ਸ਼ਰਨ ਪਿਆ ਦੀ ਰੱਖੋ ਲਾਜ ਗੁਰੂ ਜੀ
ਲੰਘੂ ਨਾ ਭੁਮੱਦੀ ਕਦੇ ਸ਼ਾਦੀ ਤਾਣ ਕੇ ਲੰਘੂ ਨਾ ਭੁਮੱਦੀ ਕਦੇ ਸ਼ਾਦੀ ਤਾਣ ਕੇ ਲੰਘੂ ਨਾ ਭੁਮੱਦੀ ਕਦੇ ਸ਼ਾਦੀ ਤਾਣ ਕੇ ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ ਕਰੋ ਸਾਡੀ ਰੱਖਿਆ ਗੁਰੂ ਜੀ ਆਣ ਕੇ
ਹੁਣ ਅੱਗੇ ਕੀ ਹੋਇਆ ਵਿਚਾਰ ਆਪਾਂ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਫਿਰ ਇਸੇ ਥਾਂ ਤੋਂ ਆਰੰਭ ਕਰਕੇ ਇਹਨਾਂ ਨੂੰ ਅੱਗੇ ਪੜ੍ਹਨ ਦਾ ਕਹਿਣ ਦਾ ਸੁਣਨ ਦਾ ਸਮਝਣ ਦਾ ਯਤਨ ਕਰਾਂਗੇ ਨਿਯਤ ਕੀਤਾ ਟਾਈਮ ਠੀਕ ਆਪਣੀ ਮੰਜ਼ਿਲ 'ਤੇ ਚਲਾ ਗਿਆ ਅਤੇ ਮੈਨੂੰ ਹਰ ਵੇਲੇ ਇਸ ਗੱਲ ਦੀ ਚਿੰਤਾ ਹੁੰਦੀ ਹੈ ਜੋ ਟਾਈਮ ਹੈ ਇਹਦੀ ਕੁਤਾਹੀ ਨਾ ਹੋ ਜਾਏ ਗੁਰੂ ਸਾਹਿਬ ਨੇ ਕਿਰਪਾ ਕਰਕੇ ਠੀਕ ਸਮੇਂ 'ਤੇ ਦੀਵਾਨ ਦੀ ਸਮਾਪਤੀ ਕਰਵਾਈ ਬਹੁਤ ਬਹੁਤ ਧੰਨਵਾਦ ਆਪ ਇੰਨਾ ਸਮਾਂ ਹੋਣ ਦੇ ਬਾਵਜੂਦ ਵੀ ਇੱਡੇ ਪਿਆਰ ਨਾਲ ਸ਼ਰਧਾ ਨਾਲ ਸੰਗਤ ਰੂਪ ਵਿੱਚ ਜੁੜ ਬੈਠੇ ਹੋ ਕੇਵਲ ਜੁੜ ਕੇ ਨਹੀਂ ਬੈਠੇ ਜਥੇ ਦੇ ਸਤਿਕਾਰ ਵਿੱਚ ਇਤਿਹਾਸ ਦੇ ਸਤਿਕਾਰ ਵਿੱਚ ਆਪ ਜੀ ਨੇ ਬਹੁਤ ਸਾਰਾ ਮਾਣ ਘੱਲਿਆ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਖਜ਼ਾਨੇ ਭਰਪੂਰ ਕਰਨ ਕਮਾਈ 'ਚ ਵਾਧਾ ਕਰਨ ਕਮਾਈ 'ਚ ਬਰਕਤ ਪਾਉਣ ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ ਕੇਵਲ 5-6 ਦਿਨ ਵਾਸਤੇ ਐਤਵਾਰ ਦੇ ਦੀਵਾਨ ਤੱਕ ਆਪ ਜੀ ਦੀ ਸੇਵਾ 'ਤੇ ਹਾਜ਼ਰ ਹਾਂ ਐਤਵਾਰ ਨੂੰ ਸ਼ਾਮ ਦਾ ਦੀਵਾਨ ਲਾ ਕੇ ਫਿਰ ਅਗਲੇ ਟੂਰ 'ਤੇ ਰਵਾਨਾ ਹੋ ਜਾਵਾਂਗੇ ਬਹੁਤ ਬਹੁਤ ਧੰਨਵਾਦ ਭੁੱਲਾਂ ਤੱਕਾਂ ਦੀ ਖਿਮਾ ਅਗਲਾ ਪ੍ਰੋਗਰਾਮ ਸਿੰਘ ਸਾਹਿਬ ਗਿਆਨੀ ਰਖਵਿੰਦਰ ਸਿੰਘ ਜੀ ਗੁਰੂ ਕੇ ਵਜ਼ੀਰ ਹੈਡ ਗ੍ਰੰਥੀ ਸਾਹਿਬ ਉਹਨਾਂ ਨੇ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰਕੇ ਫਿਰ ਅਰਦਾਸ ਕਰਨੀ ਹੈ ਆਪ ਸਾਰੀ ਸੰਗਤ ਨੇ ਇਸ ਸਾਰੇ ਸਮਾਗਮ ਵਿੱਚ ਇਸੇ ਤਰ੍ਹਾਂ ਹਾਜ਼ਰੀ ਭਰਦੇ ਰਹਿਣਾ ਅਤੇ ਦਰਸ਼ਨ ਵੀ ਇਹਦੀ ਸੇਵਾ ਪ੍ਰਵਾਨ ਕਰੋ ਫਤਿਹ ਪ੍ਰਵਾਨ ਨੂੰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।